परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी। राम चरित मानस ग्रंथ दे कथा नूं आप जी लड़ीबद्ध श्रवण कर रहे सी। इतिहास दे विच प्रसंग चल रहा है जटायु दे भरा संपत्ति दा। प्रसंग इथों तक पहुंचा है कि संपत्ति ने आख्या है मैनू समुंदर दे किनारे ते लै चलो ताकि मैं अपने जटायु भरा दे वास्ते तिलांजली दे सकां। जटायु दे भरा संपत्ति नूं समुंदर दे किनारे ते ले जाया गया ते फिर उस तों बाद उसे सागर दे कंडे दे उते अपने भरा दी किरिया करन तों बाद संपत्ति अपनी जड़ी कथा है इन्हां सारिआं दे अगे बयान करन लगा। कल इत्थों तक कथा पहुंची सी, अज इत्थों अगे मैं प्रारंभ करदा। अनज क्रिया कर सागर तीरा कहने ज कथा सुनो कप बीरा। सागर दे किनारे ते छोटे भरा जटायु दी किरिया करन तों बाद कहन लगा संपाते के मैं अपने कथा सुनाउना हां, हे बहादुर वानरो सुनो। हम दो बंद प्रथम तारुनाई गगन गए रब निकट उड़ाई। संपाते कहिंदा कि असी दोवें भरा पाव के मैं ते मेरा जड़ा भरा जटायु सी जदों असी चढ़दी जवानी दे विच सां उस वेले एक वार असी आकाश दे विच इन्नी ज्यादा उच्ची उड़ारी लाई कि असी सूरज दे बिलकुल नेड़े पहुंच गए। इसे प्रकार दे नाल उड़दिया उड़दिया सुनो वीर वानर बलवानो सुनो सुनो ए वीर जवानो कथा सुनावा अपनी सारी। जो दे सां दोवें बलकारी दोए भाई सां जदों जवान एक दिन लाई गगन उड़ान। इन्नी ज्यादा उच्ची उड़ारी आकाश दे विच लाई कि असी बिलकुल दोवें सूरज दे नेड़े पहुंच गए। पेजन तेज नसै सक सो फिर आवा मैं अभिमानी रव नियरावा। संपाती कहिंदा कि सूरज दा तेज बहुत ज्यादा सी इस करके मेरा जड़ा भरा जटायु सी ओह बहुते ज्यादा तेज नूं सहार ना सकिया इस करके उते वापस मुड़ के आ गया। पर कहिंदा मैं अभिमानी रव नियरावा पर मेरे मन दे विच बहुत ज्यादा अभिमान सी हंकार सी इस करके संपत्ति कहिंदा कि मैं होर भी ज्यादा सूरी दे नेड़े चलिया गया। जरे पंख अत तेज अपारा पर उपूम कर कोर चिकारा। कहिंदा कि ज्यादा सूरी दे लागे जान दे करके मेरे सारे जेड़े खंभ सी ओह सड़ गए ते फिर उसे जगह दे उते मैं धरती दे उते बगैर खंभा तो डिग गया। कहिंदा कि बहुत ज्यादा मेरी डिगदिया सार उची चीक निकली। इस प्रकार दे नाल संपत्ति अपने कथा नूं बयान करदा। जां सूरज दे नेड़े आए मैं सी अपने खंभ सड़ाए मुड़े जटायु तत्क्षण आन मेरे मन विच सी अभिमान। डिग्गा धरती खंभ सड़वा के निर्बल होया खिण विच आके। मैं अपने खंभां नूं सड़वा के ते फिर बल तों रहत हो के धरती दे उते डिग पिया। मुण एक नारी चंद्रमा ओही लागी दया देख कर मोही। ते संपाति कहिंदा के जिथे मैं डिगा उथे लागे ही चंद्रका ना दा एक मुनि मुनि रहिंदा सी। मैनू जदों उस मुनि ने वेख्या ते मेरे उते उस नू बहुत ही ज्यादा दया आई। बहु प्रकार ते ज्ञान सुनावा देह जनत अभिमान छुड़ावा। संपाति कहिंदा के चंद्रका मुनि ने फिर मैनू बहुत प्रकार दे नाल ज्ञान दियां गल्लां ते कथावां सुनाईयां जिन्हां दे करके मैनू देह जनत अभिमान तों उस मुनि ने छड़ा लिया। चंद्र मुनि इक उथे आया दया तार उस ज्ञान सुनाया दे अभिमान उस छुड़वाया वचन अमोलक कन्नी पाया। ऐसा अमोलक वड मुल्ला जेड़ा वचन सी उस मुनि ने मेरिया कन्ना दे विच पाया जिदे करके मेरा अभिमान दूर हो गए। त्रेता ब्रह्म मन जतन तरही तास नार निश्चर पत हरही। इस तो अलावा संपाति कह रहा कि उस चंद्रका ना दे मुनि ने मैनू वर्तमान दे वास्ते भी ज्ञान दिता। उसने आख्या सी कि त्रेते युग दे विच पार ब्रह्म परमात्मा मनुखी शरीर नू तारण करके आउणगे ते उन्हां दी जड़ी स्त्री होवेगी उन्नू राक्षसां दा राजा चुरा के लै जाएगा। तास खोज पठ प्रभ दूता तिन है मिलन तहोए पुनीता। संपाति कहिंदा कि उस मुनि ने मैनू आख्या सी कि सीता भगवान दी स्त्री दी खोज दे वास्ते अपने दूतां नू भगवान जी भेजणगे। ओ जदों दूत तेनू मिलणगे उस वेले तू परम पुनीत हो जावेगा। इस प्रकार आख्या संपाति ने कि मैनू मुनि ने वर्तमान दा ज्ञान भी दिता सी। त्रेते जुग मानस अवतार उसदी हरे ने साचर नार नार खोजने दूत पठावे मेले तुहानू पार करावे। ओ दूत तुहाडे कोल आउणगे तुहाडा पार उतारा हो जाएगा। जमै पंख करस जन चिंता तिने दिखाए देहो सै सीता। इस तो अलावा संपाति कहिंदा कि मुनि ने मैनू ए भी आख्या सी कि जदों उन्हां दे नाल तेरा मिलाप हो जावेगा उस वेले जेड़े तेरे पहला खंभ सड़ चुके ने ए दोबारा तो तेरे शरीर दे उते उग आउणगे ते फिर उस स्त्री नू भगवान दी नू लभण दे वास्ते तू उन्हां दी वड्डी सहायता करी। मुन कह गिरा सत पए आजू सुन मम बचन करो प्रभ काजू। ते सारयां नू सुना के वानरां नू कहिंदा संपाति के वल बिलकुल ओ गल मुनि दी आखी हुई सच्ची हो गई के भगवान दी स्त्री चुराई जा चुकी है। तुसी उस नू लभण दे वास्ते मेरे तक पहुंचे हो इस करके हुण मेरे खंभ भी छेती ही आ जाणगे। इस करके तुसी प्रभु दा जड़ा कार्ज है भगवान दा उस नू चित ला के पूर्ण करो। इस प्रकार दे नाल संपाति कह रहे वेखण सार खंब मिल जासन खंब आकाशी फेर उडासन उच्चा उड समानी जामी सीता दा तू थौ लगामी सच्चे वाक मुनि दे होए सुन के वचन करो कम सोए। अज उस मुनि दे आखे हुए जेडे वचन ने ओ बिलकुल सच्चे साबित हो गए ने। गिर त्रिकूट उपर बस लंका तह रह रावण सहज असंका। ते फिर संपाति कह लगा कि त्रिकूट नां दा एक बहुत वड्डा पहाड़ है उस पहाड़ दे उते लंका नगरी वसी हुई है। कहिंदा कि उत्थे सभा तों ही जेड़ा निडर रावण है ओ रहिंदा। ताहां या सोक उपबण जह रही सीता बैठ सोच रत यही। ਸੰਪਾਤੀ ਕਹਿੰਦਾ ਕਿ ਉਸ ਲੰਕਾ ਨਗਰੀ ਦੇ ਵਿੱਚ ਇੱਕ ਅਸ਼ੋਕ ਨਾਮ ਦੀ ਵਾਟਿਕਾ ਹੈ, ਉਸੇ ਵਾਟਿਕਾ ਦੇ ਵਿੱਚ ਸੀਤਾ ਰਹਿੰਦੀ ਹੈ। ਉਹ ਉੱਥੇ ਹਮੇਸ਼ਾ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਮਗਨ ਬੈਠੀ ਰਹਿੰਦੀ। ਇੱਕ ਪਰਬਤ ਤਿਰਕੂਟ ਅਪਾਰ ਲੰਕਾ ਦਾ ਉਸ ਤੇ ਵਿਸਥਾਰ ਰਾਕਸ਼ ਕੁਲ ਦਾ ਜੋ ਸਰਦਾਰ ਰਾਵਣ ਰਹਿੰਦਾ ਮੁੱਛ ਸਵਾਰ ਨਹੀਂ ਕੁਝ ਸੋਗ ਨਹੀਂ ਕੁਝ ਸ਼ੰਕ ਬੇਚਿੰਤਾ ਉਹ ਰਹੇ ਅਟੰਕ ਅਸ਼ੋਕ ਬਾਟਕਾ ਅੰਦਰ ਪਾਈ ਬੈਠੀ ਉਸ ਥਾਂ ਸੀਤਾ ਮਾਈ ਰਹਿੰਦੀ ਕਰਦੀ ਰਹਿੰਦੀ ਸੋਚ ਵਿਚਾਰ ਕੁਦਰਤ ਦੀ ਤੱਕ ਤੱਕ ਕੇ ਕਾਰ ਕੁਦਰਤ ਨੇ ਉਸ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਹੈ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਇਸੇ ਪ੍ਰਕਾਰ ਦੀਆਂ ਸੋਚਾਂ ਬੈਠ ਕੇ ਅਸ਼ੋਕ ਵਾਟਕਾ ਦੇ ਵਿੱਚ ਸੀਤਾ ਕਰਦੀ ਰਹਿੰਦੀ। ਮੈਂ ਦੇਖੋ ਤੁਮ ਨਾਹੀਂ ਗੀਦੈ ਦ੍ਰਿਸ਼ਟ ਅਪਾਰ ਬੂੜ ਪਾਇਓ ਨਾ ਤਾਕਤ ਰਹੋ ਕਛਕ ਸਹਾਏ ਤੁਮਾਰ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਹਿਣ ਲੱਗਾ ਸੰਪਾਤੀ ਕਿ ਮੈਂ ਉਹਨਾਂ ਨੂੰ ਵੇਖ ਸਕਦਾ ਹਾਂ ਤੇ ਤੁਸੀਂ ਨਹੀਂ ਵੇਖ ਸਕਦੇ ਕਿਉਂਕਿ ਜਿਹੜੀ ਗਿਰਜਾ ਦੀ ਨਜ਼ਰ ਹੁੰਦੀ ਹੈ ਉਹ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਓਨੀ ਜ਼ਿਆਦਾ ਹੋਰ ਕਿਸੇ ਜੀਵ ਜੰਤੂ ਦੀ ਨਜ਼ਰ ਨਹੀਂ ਹੁੰਦੀ। ਕਹਿੰਦਾ ਕਿ ਮੈਂ ਵੇਖ ਸਕਦਾ ਹਾਂ ਤੁਸੀਂ ਨਹੀਂ ਵੇਖ ਸਕਦੇ ਮੈਂ ਬਹੁਤ ਜ਼ਿਆਦਾ ਸੰਪਾਤੀ ਕਹਿੰਦਾ ਕਿ ਬੁੱਢਾ ਹੋ ਗਿਆ ਜੇ ਮੈਂ ਬੁੱਢਾ ਨਾ ਹੁੰਦਾ ਤੇ ਫਿਰ ਮੈਂ ਜ਼ਰੂਰ ਤੁਹਾਡੀ ਹੋਰ ਵੀ ਜ਼ਿਆਦਾ ਸਹਾਇਤਾ ਕਰਦਾ ਇਸ ਕਰਕੇ ਮੈਂ ਸਿਰਫ ਦੱਸ ਸਕਦਾ ਹਾਂ ਤੁਹਾਡੇ ਵਾਸਤੇ ਕੁਝ ਕਰ ਨਹੀਂ ਸਕਦਾ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਸੰਪਾਤੀ ਨੇ ਆਖੇ ਕਹਿੰਦਾ ਤੁਸੀਂ ਨਾ ਵੇਖੋ ਮੇਰੇ ਯਾਰ ਅੱਖ ਗਿਰਜ ਦੀ ਦ੍ਰਿਸ਼ਟ ਅਪਾਰ ਮੈਂ ਬੁੱਢਾ ਹਾਂ ਅਤ ਬਲਹੀਨ ਚਿਰੰਕਾਲ ਦਾ ਦੁਖੀਆ ਦੀਨ ਕੀ ਮੈਂ ਹੋਰ ਕਰਾਂ ਇਮਦਾਦ ਭੁੱਲ ਨਾ ਜਾਇਓ ਮੇਰੀ ਯਾਦ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਆਖਿਆ ਸੰਪਾਤੀ ਨੇ ਕਿ ਮੇਰਾ ਚੇਤਾ ਨਾ ਭੁਲਾਇਓ ਮੇਰੀ ਯਾਦ ਨਾ ਭੁਲਾਇਓ ਪਰ ਮੈਂ ਹੁਣ ਬੁੱਢਾ ਹੋ ਚੁੱਕਾ ਇਸ ਕਰਕੇ ਸਿਰਫ ਤਰੀਕਾ ਦੱਸ ਸਕਦਾ ਹਾਂ ਤੁਹਾਡੀ ਹੋਰ ਕੋਈ ਮਦਦ ਨਹੀਂ ਕਰ ਸਕਦਾ। ਜੋ ਨਾਗਾ ਸਤ ਜੋ ਜਨ ਸਾਗਰ ਕਰੈ ਸੋ ਰਾਮ ਕਾਜ ਮਤ ਆਗਰ। ਸੰਪਾਤੀ ਕਹਿਣ ਲੱਗਾ ਕਿ ਜਿਹੜਾ 100 ਯੋਜਨ ਸਮੁੰਦਰ ਲੰਘ ਸਕੇਗਾ ਉਹ ਬਹੁਤ ਜ਼ਿਆਦਾ ਬੁੱਧੀਮਾਨ ਹੋਵੇਗਾ ਉਹੀ ਭਗਵਾਨ ਰਾਮ ਚੰਦਰ ਜੀ ਦੇ ਕੰਮ ਨੂੰ ਕਰ ਸਕੇਗਾ। ਪਹਿਲਾਂ 100 ਯੋਜਨ ਇਸ ਸਾਗਰ ਨੂੰ ਸਮੁੰਦਰ ਨੂੰ ਪਾਰ ਕਰਨਾ ਹੋਵੇਗਾ। ਇੱਕ ਜਿਹੜਾ ਯੋਜਨ ਉਹ ਵਿਦਵਾਨਾਂ ਦੇ ਅਨੁਸਾਰ 4 ਕੋਹ ਦਾ ਮੰਨਿਆ ਜਾਂਦਾ ਹੈ। ਜੇਕਰ 100 ਯੋਜਨ ਦੀ ਗੱਲ ਕੀਤੀ ਹੈ ਤੇ ਫਿਰ 400 ਕੋਹ ਸਮੁੰਦਰ ਦਾ ਪੈਂਡਾ ਉਹ ਕਹਿੰਦਾ ਕਿ ਤੈਅ ਕਰਨਾ ਪਵੇਗਾ। ਮੋਹ ਬਿਲੋਕ ਤਾਰੋ ਮਨ ਤੀਰਾ ਰਾਮ ਕਿਰਪਾ ਕਸ ਭਇਓ ਸਰੀਰਾ। ਇਸ ਤੋਂ ਇਲਾਵਾ ਸੰਪਾਤੀ ਕਹਿੰਦਾ ਕਿ ਤੁਸੀਂ ਮੇਰੀ ਹਾਲਤ ਨੂੰ ਵੇਖ ਕੇ ਧੀਰਜ ਨੂੰ ਧਾਰਨ ਕਰ ਲਵੋ ਵੇਖੋ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਮੇਰਾ ਜਿਹੜਾ ਸਰੀਰ ਹੈ ਪਹਿਲਾਂ ਦੀ ਤਰ੍ਹਾਂ ਹੋ ਗਿਆ ਭਾਵ ਕਿ ਹੌਲੀ ਹੌਲੀ ਮੇਰੇ ਜਿਹੜੇ ਖੰਭ ਨੇ ਉਹ ਲਗਾਤਾਰ ਉੱਗਦੇ ਆ ਰਹੇ ਨੇ। ਪਾਪਿਓ ਜਾ ਕਰ ਨਾਮ ਸੁਮਰਹੀ ਅਤ ਅਪਾਰ ਪਵ ਸਾਗਰ ਤਰਹੀ। ਆਖਿਆ ਸੰਪਾਤੀ ਨੇ ਸਾਰਿਆਂ ਨੂੰ ਸੁਣਾ ਕੇ ਕਿ ਜਿਸ ਭਗਵਾਨ ਦਾ ਨਾਮ ਯਾਦ ਕਰਨ ਦੇ ਨਾਲ ਸਿਮਰਨ ਦੇ ਨਾਲ ਵੱਡੇ ਤੋਂ ਵੱਡੇ ਜਿਹੜੇ ਪਾਪੀ ਨੇ ਉਹ ਵੀ ਅਪਾਰ ਸਾਗਰ ਨੂੰ ਤਰ ਜਾਂਦੇ ਨੇ ਤੇ ਤੁਹਾਡੇ ਵਾਸਤੇ ਮੈਨੂੰ ਲੱਗਦਾ ਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਵੇਗੀ ਕਿਉਂਕਿ ਤੁਸੀਂ ਤੇ ਸਵੈਮ ਉਸ ਭਗਵਾਨ ਦੇ ਦੂਤ ਹੋ। ਤਾਸ ਦੂਤ ਤੁਮ ਤਜ ਕਦ ਰਾਈ ਰਾਮ ਹਿਰਦੈ ਤਰ ਕਰੋ ਉਪਾਈ। ਇਸ ਕਰਕੇ ਸੰਪਾਤੀ ਕਹਿੰਦਾ ਕਿ ਆਪਣੀ ਕਾਇਰਤਾ ਨੂੰ ਛੱਡ ਕੇ ਤੁਸੀਂ ਹਿਰਦੇ ਦੇ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਧਿਆਨ ਨੂੰ ਧਾਰਨ ਕਰਦਿਆਂ ਹੋਇਆਂ ਯਤਨ ਕਰੋ ਮੈਨੂੰ ਲੱਗਦਾ ਕਿ ਤੁਹਾਡਾ ਕਾਰਜ ਸੌਖੇ ਤਰੀਕੇ ਦੇ ਨਾਲ ਪੂਰਾ ਹੋ ਜਾਵੇਗਾ। ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਸੁਣਾਈਆਂ ਨੇ ਸੰਪਾਤੀ ਨੇ। 100 ਯੋਜਨ ਸਾਗਰ ਲੰਘ ਜਾਵੇ ਕੰਮ ਰਾਮ ਦਾ ਓਇਓ ਸਾਰੇ ਕੰਮ ਰਾਮ ਦੇ ਓਇਓ ਆਵੇ ਮੇਰੇ ਵੱਲ ਵੇਖੋ ਖਾਂ ਸਾਰੇ ਕੀਕਣ ਮੇਰੇ ਖੰਭ ਸਵਾਰੇ ਪਾਪੀ ਜੇਕਰ ਸਿਮਰਨ ਰਾਮ ਭਵ ਸਾਗਰ ਤਰ ਜਾਣ ਤਮਾਮ ਤੁਸੀਂ ਦੂਤ ਉਸਦੇ ਹੋ ਪਾਈ ਡਰੋ ਨਾ ਚਿਤ ਵਿਚ ਰੰਚਕ ਰਾਈ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਸੰਪਾਤੀ ਨੇ ਆਖਿਆ ਕਿ ਰਤਾ ਪਰ ਵੀ ਤੁਸੀਂ ਆਪਣੇ ਮਨ ਦੇ ਵਿਚ ਡਰ ਨੂੰ ਨਾ ਲਿਆਓ ਤੁਹਾਡਾ ਕਾਰਜ ਭਗਵਾਨ ਦੀ ਕਿਰਪਾ ਦੇ ਨਾਲ ਪੂਰਾ ਹੋ ਜਾਏਗਾ। ਅਸ ਕਹਿ ਗਰੜ ਗੀਤ ਜਬ ਗਾਇਓ ਤਿੰਨ ਕੇ ਮਨ ਅਤ ਬਿਸਮੈ ਪਾਇਓ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਇਹ ਜਿਹੜੀ ਸਾਖੀ ਹੈ ਇਹ ਕਾਕ ਪਸੁੰਡ ਗਰੜ ਜੀ ਨੂੰ ਸੁਣਾ ਰਹੇ ਨੇ। ਆਖਿਆ ਉਸ ਵੇਲੇ ਕਾਕ ਪਸੁੰਡ ਨੇ ਕਿ ਹੇ ਗਰੜ। ਇਸ ਤਰ੍ਹਾਂ ਕਹਿਣ ਤੋਂ ਬਾਅਦ ਉਹ ਸੰਪਾਤੀ ਗਿਰਜ ਉਥੋਂ ਚਲਿਆ ਗਿਆ। ਉਹਦੇ ਜਾਣ ਤੋਂ ਬਾਅਦ ਜਿਹੜੀ ਵਾਨਰਾਂ ਦੀ ਸਾਰੀ ਸੈਨਾ ਸੀ ਉਹ ਮਨ ਦੇ ਵਿਚ ਬਹੁਤ ਜ਼ਿਆਦਾ ਅਸਚਰਜ ਹੋਈ। ਨਿਜ ਨਿਜ ਬਲ ਸਭ ਕਾਹੂ ਪਾਖਾ ਪਾਰ ਨ ਜਾਇ ਕਰ ਸੰਸੈ ਰਾਖਾ। ਹੁਣ ਕਿਉਂਕਿ ਇਹ ਗੱਲ ਤੇ ਤੈਅ ਹੋ ਚੁੱਕੀ ਹੈ ਕਿ ਸੰਪਾਤੀ ਦੇ ਕਹਿਣ ਦੇ ਅਨੁਸਾਰ 400 ਕੋਹ ਦਾ ਪੈਂਡਾ ਜਿਹੜਾ ਤੈਅ ਕਰ ਸਕਦਾ ਹੋਵੇਗਾ ਉਹੀ ਲੰਕਾ ਤੱਕ ਪਹੁੰਚੇਗਾ, ਉਹੀ ਸੀਤਾ ਜੀ ਦੀ ਖਬਰ ਨੂੰ ਲਿਆ ਸਕੇਗਾ। ਕਵੀ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਉਸ ਵੇਲੇ ਆਪੋ ਆਪਣਾ ਜਿਹੜਾ ਬਲ ਸੀ ਆਪੋ ਆਪਣੀ ਜਿਹੜੀ ਤਾਕਤ ਸੀ ਉਹ ਸਾਰਿਆਂ ਨੇ ਬਿਆਨ ਕੀਤੀ ਹੈ ਕਿ ਮੈਂ ਇੰਨੇ ਕੋ ਜਾ ਸਕਦਾ ਹਾਂ, ਮੈਂ ਇੰਨੇ ਕੋ ਜਾ ਸਕਦਾ ਹਾਂ। ਪਾਰ ਜਾਏ ਕਰ ਸੰਸਾ ਰਾਖਾ ਪਰ ਕੋਈ ਵੀ ਉਥੋਂ ਤੱਕ ਅੱਪੜ ਸਕੇ ਇਸ ਗੱਲ ਦੇ ਵਿਚ ਸ਼ੰਕਾ ਹੈ। ਜਰਠ ਪਾਇਓ ਅਬ ਕਹਿ ਰਛੇ ਸਾ ਨਹੀਂ ਤਨ ਰਹਾ ਪ੍ਰਥਮ ਬਲ ਲੇਸਾ। ਉਹਨਾਂ ਸਾਰਿਆਂ ਦੇ ਵਿਚ ਜਿਹੜਾ ਜਾਮਵੰਸੀ ਜਿਹਨੂੰ ਕਿ ਰਛ ਰਾਜ ਆਖਿਆ ਜਾਂਦਾ ਉਹ ਫਿਰ ਕਹਿਣ ਲੱਗਾ ਕਿ ਮੈਂ ਵੀ ਸੰਪਾਤੀ ਦੇ ਵਾਂਗ ਬਹੁਤ ਜ਼ਿਆਦਾ ਬੁੱਢਾ ਹੋ ਚੁੱਕਾ। ਕਹਿੰਦਾ ਕਿ ਜੇਕਰ ਪਹਿਲਾਂ ਵਰਗਾ ਮੇਰਾ ਸਰੀਰ ਹੁੰਦਾ ਮੈਂ ਜਵਾਨ ਹੁੰਦਾ ਤੇ ਫਿਰ ਮੇਰੇ ਸਰੀਰ ਦੇ ਵਿਚ ਬਹੁਤ ਜ਼ਿਆਦਾ ਬਲ ਰਹਿਣਾ ਸੀ, ਫਿਰ ਤੇ ਮੈਂ ਪਹੁੰਚ ਵੀ ਜਾਂਦਾ ਤੇ ਵਾਪਸ ਵੀ ਆ ਜਾਂਦਾ। ਪਰ ਕਹਿੰਦਾ ਕਿ ਪਹਿਲਾਂ ਵਾਲੀ ਤਾਕਤ ਮੇਰੇ ਵਿਚ ਬਾਕੀ ਨਹੀਂ ਰਹੀ। ਜਬੈ ਤ੍ਰਿਭਕਰਮ ਭਏ ਖਰਾਰੀ ਤਬ ਮੈਂ ਤਰਨ ਰਹੋ ਬਲ ਪਾਰੀ। ਜਾਮਵੰਤ ਕਹਿਣ ਲੱਗਾ ਕਿ ਜਦੋਂ ਇੱਕ ਵੇਲੇ ਖਰ ਦੇ ਵੈਰੀ ਭਗਵਾਨ ਬਾਵਣ ਦੇ ਸਰੂਪ ਦੇ ਵਿਚ ਆਏ ਸੀ ਉਸ ਵੇਲੇ ਕਹਿੰਦਾ ਕਿ ਮੈਂ ਜਵਾਨ ਸਾਂ ਤਾਂ ਮੇਰੇ ਸਰੀਰ ਦੇ ਵਿਚ ਉਸ ਵੇਲੇ ਬਹੁਤ ਜ਼ਿਆਦਾ ਬਲ ਸੀ। ਇਸ ਪ੍ਰਕਾਰ ਦੀਆਂ ਗੱਲਾਂ ਸਾਰਿਆਂ ਨੂੰ ਸੁਣਾ ਕੇ ਆਖੀਆਂ ਨੇ ਜਾਮਵੰਤ ਨੇ। ਗਰੜ ਸੁਣੋ ਤਦ ਗਿਰਜ ਉਡਾਇਆ ਮਨ ਸਭ ਦਾ ਵਿਸਮੇ ਵਿਸਮਾਇਆ ਨਿਜ ਨਿਜ ਬਲ ਦਾ ਕਰਨ ਵਖਾਣ ਜਿਤਨੇ ਸਨ ਵਾਨਰ ਬਲਵਾਨ ਪਾਰ ਜਾਣ ਤੋਂ ਸਭ ਸੰਗਾਣ ਬੋਲੇ ਜਾਮਵੰਤ ਬੁੱਧੀਮਾਨ ਮੈਂ ਬੁੱਢਾ ਵਾਂ ਹਾਂ ਕਮਜ਼ੋਰ ਪਹਿਲਾਂ ਵਾਂਗ ਨਾ ਮੇਰਾ ਜ਼ੋਰ ਜਾਂ ਭਗਵਾਨ ਬਾਵਣ ਬਣ ਆਇਆ ਤਦ ਜੋਬਨ ਤੇ ਮੈਂ ਮੁਸਕਾਇਆ। ਕਹਿੰਦਾ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਆਖਿਆ ਕਿ ਜਦੋਂ ਬਾਵਣ ਸਰੂਪ ਨੂੰ ਭਗਵਾਨ ਨੇ ਧਾਰਨ ਕੀਤਾ ਸੀ ਉਸ ਵੇਲੇ ਮੇਰੇ ਸਰੀਰ ਦੇ ਵਿਚ ਬਹੁਤ ਜ਼ਿਆਦਾ ਬਲ ਸੀ, ਉਸ ਬਲ ਦੇ ਨਾਲ ਕੀ ਕੀਤਾ ਜਾਮਵੰਤ ਨੇ ਅੱਗੇ ਤੁਲਸੀ ਦਾਸ ਜੀ ਬਿਆਨ ਕਰਦੇ ਨੇ। ਬਲ ਬਾਂਧਤ ਪ੍ਰਭ ਬਾੜਿਓ ਸੋ ਤਨ ਬਰਨ ਨਾ ਜਾਏ ਉਬੈ ਕਰੀ ਮੈਂ ਦੀਨ ਸਾਤ ਪ੍ਰਦਰਸ਼ਨ ਤਾਏ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਾਮਵੰਤ ਕਹਿੰਦਾ ਕਿ ਜਦੋਂ ਭਗਵਾਨ ਜੀ ਨੇ ਬਲ ਰਾਜੇ ਨੂੰ ਛਲਿਆ ਸੀ ਉਸ ਨੂੰ ਬੰਨਿਆ ਸੀ ਉਸ ਵੇਲੇ ਭਗਵਾਨ ਜੀ ਨੇ ਆਪਣੇ ਵਿਰਾਟ ਸਰੂਪ ਨੂੰ ਧਾਰਨ ਕੀਤਾ ਸੀ। ਇਤਿਹਾਸ ਤੋਂ ਤੁਸੀਂ ਵਾਕਫ ਹੋ ਕਿ ਬਲ ਰਾਜੇ ਨੂੰ ਜਦੋਂ ਛਲਿਆ ਤੇ 28 ਕਰਮਾ ਧਰਤੀ ਭਗਵਾਨ ਜੀ ਨੇ ਮੰਗੀ ਸੀ, ਵਚਨ ਕਰ ਦਿੱਤਾ ਸੀ ਬਲ ਰਾਜੇ ਨੇ ਕਿ ਤੁਸੀਂ ਆਪਣੀ ਧਰਤੀ ਨੂੰ ਮਾਪ ਲਓ ਫਿਰ ਭਗਵਾਨ ਜੀ ਨੇ ਇੰਨਾ ਜਿਆਦਾ ਵਿਰਾਟ ਵੱਡਾ ਆਕਾਰ ਆਪਣੇ ਸਰੀਰ ਦਾ ਬਣਾਇਆ ਕਿ ਦੋ ਕਰਮਾਂ ਦੇ ਵਿੱਚ ਤਿੰਨੇ ਲੋਕਾਂ ਨੂੰ ਨਾਪ ਲਿਆ ਤੇ ਢਾਈ ਜਿਹੜਾ ਅੱਧਾ ਕਦਮ ਸੀ ਉਹ ਫਿਰ ਬਲ ਰਾਜੇ ਦੇ ਸਿਰ ਦੇ ਉੱਤੇ ਰੱਖਿਆ ਤੇ ਪਤਾਲ ਦੇ ਵਿੱਚ ਉਸ ਨੂੰ ਤਸਾ ਦਿੱਤਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਾਮਵੰਤ ਕਹਿੰਦਾ ਕਿ ਜਦੋਂ ਭਗਵਾਨ ਜੀ ਨੇ ਇੰਨੇ ਜਿਆਦਾ ਵਿਰਾਟ ਸਰੂਪ ਨੂੰ ਧਾਰਨ ਕੀਤਾ ਸੀ ਉਸ ਵੇਲੇ ਕਹਿੰਦਾ ਕਿ ਮੈਂ ਦੋ ਘੜੀਆਂ ਦੇ ਵਿੱਚ ਦੌੜ ਕੇ ਭਗਵਾਨ ਦੇ ਉਸ ਸਰੀਰ ਦੀਆਂ ਚਾਰ ਪ੍ਰਕਰਮਾ ਕਰ ਲਈਆਂ ਸਨ ਇੰਨੇ ਵੱਡੇ ਸਰੂਪ ਦੀਆਂ। ਇਸ ਤੋਂ ਇਲਾਵਾ ਵਿਦਵਾਨਾਂ ਦੇ ਅਨੁਸਾਰ 21 ਪ੍ਰਕਰਮਾ ਧਰਤੀ ਦੀਆਂ ਜਾਮਵੰਤ ਨੇ ਕੀਤੀਆਂ ਸਨ। ਹੁਣ ਇਸ ਜਗ੍ਹਾ ਦੇ ਉੱਤੇ ਤੁਲਸੀਦਾਸ ਜੀ ਇਸ ਪ੍ਰਕਾਰ ਦਾ ਪ੍ਰਮਾਣ ਦੇ ਰਹੇ ਨੇ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਪ੍ਰਕਾਰ ਦੇ ਨਾਲ ਲਿਖਦੇ ਨੇ, ਬਲ ਰਾਜੇ ਨੂੰ ਬੰਨਿਆ ਬਾਵਨ ਬਣ ਭਗਵਾਨ, ਸੱਤ ਪ੍ਰਕਰਮਾ ਕੀਤੀਆਂ ਦੋ ਘੜੀਆਂ ਵਿੱਚ ਆਣ। ਹਰਪਾਲ ਸਿੰਘ ਜੀ ਬੇਦੀ ਸੱਤ ਪ੍ਰਕਰਮਾ ਦਾ ਜ਼ਿਕਰ ਕਰਦੇ ਨੇ ਕਿ ਦੋ ਘੜੀਆਂ ਦੇ ਵਿੱਚ ਭਗਵਾਨ ਦੇ ਵਿਰਾਟ ਸਰੂਪ ਦੀਆਂ ਸੱਤ ਪ੍ਰਕਰਮਾ ਕੀਤੀਆਂ। ਤੁਲਸੀਦਾਸ ਜੀ ਚਾਰ ਪ੍ਰਦਖਣਾ ਦਾ ਚਾਰ ਪ੍ਰਕਰਮਾ ਦਾ ਜ਼ਿਕਰ ਕਰਦੇ ਨੇ। ਅੰਗਦ ਕਹੇ ਜਾਉ ਮੈਂ ਪਾਰਾ, ਜੀ ਸੰਸੈ ਕੁਛ ਫਿਰਤੀ ਬਾਰਾ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਾਲੀ ਦੇ ਪੁੱਤਰ ਅੰਗਦ ਨੇ ਆਖਿਆ ਕਿ ਮੈਂ ਪਾਰ ਕਰ ਸਕਦਾ ਹਾਂ, ਇੱਕ ਵਾਰੀ ਜਾ ਸਕਦਾ ਹਾਂ, ਪਰ ਕਹਿੰਦਾ ਕਿ ਵਾਪਸ ਮੁੜ ਕੇ ਆਵਾਂਗਾ, ਇਸ ਗੱਲ ਦੇ ਵਿੱਚ ਸ਼ੰਕਾ ਹੈ, ਮੈਂ ਇੱਕ ਵਾਰ ਉੱਥੇ ਪਹੁੰਚ ਤੇ ਜ਼ਰੂਰ ਸਕਦਾ। ਜਾਮਵੰਤ ਕਹਿ ਤੁਮ ਸਭ ਲਾਇਕ, ਪਠੈ ਕਿਮ ਸਭ ਹੀ ਕਰ ਨਾਇਕ। ਜਦੋਂ ਅੰਗਦ ਨੇ ਫੈਸਲਾ ਕੀਤਾ ਕਿ ਮੈਂ ਜਾਂਦਾ ਹਾਂ, ਉਸ ਵੇਲੇ ਜਾਮਵੰਤ ਨੇ ਆਖਣਾ ਸ਼ੁਰੂ ਕੀਤਾ ਕਿ ਨਹੀਂ, ਤੁਸੀਂ ਜਾਣ ਦੇ ਯੋਗ ਨਹੀਂ ਹੋ, ਤੁਹਾਡਾ ਜਾਣਾ ਨਹੀਂ ਯੋਗ ਹੋਵੇਗਾ, ਕਿਉਂਕਿ ਤੁਸੀਂ ਸਾਰਿਆਂ ਦੇ ਨੇਤਾ ਹੋ, ਇਸ ਕਰਕੇ ਤੁਹਾਨੂੰ ਕਿਸ ਪ੍ਰਕਾਰ ਦੇ ਨਾਲ ਭੇਜਿਆ ਜਾ ਸਕਦਾ ਹੈ। ਜਾਮਵੰਤ ਨੇ ਅੰਗਦ ਨੂੰ ਰੋਕ ਦਿੱਤਾ ਕਿ ਤੁਸੀਂ ਨਹੀਂ ਜਾਣਾ। ਤਦ ਅੰਗਦ ਨੇ ਕਿਹਾ ਉਚਾਰ, ਜਾਵਾਂ ਖਿਣ ਸਾਗਰ ਤੋਂ ਪਾਰ, ਇਹ ਸੰਸਾ ਮੈਨੂੰ ਹੈ ਯਾਰ, ਪਰ ਤਨਾ ਆਵਾਂ ਇਸ ਉਰਾਰ। ਜਾਮਵੰਤ ਬੋਲੇ ਰਿਛ ਰਾਈ, ਤੂੰ ਸਵਾਮੀ ਸਾਡਾ ਹੈ ਸਾਈ, ਕਿਵੇਂ ਭੇਜੀਏ ਤੈਨੂੰ ਪਾਰ, ਇਸ ਵਿੱਚ ਭਲੀ ਨਾ ਜਾਪੇ ਕਾਰ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ, ਜਾਮਵੰਤ ਨੇ ਆਖਿਆ ਕਿ ਤੂੰ ਨੇਤਾ ਹੈ, ਤੂੰ ਸਾਡਾ ਮੋਹਰੀ ਹੈ, ਇਸ ਕਰਕੇ ਤੈਨੂੰ ਤੇ ਕਿਸੇ ਪ੍ਰਕਾਰ ਦੇ ਨਾਲ ਖਤਰੇ ਦੇ ਵਿੱਚ ਪਾਇਆ ਨਹੀਂ ਜਾ ਸਕਦਾ। ਕਹਿ ਰੀਛ ਪਤ ਸੁਣ ਹਨੁਮਾਨਾ, ਕਾ ਚੁੱਪ ਸਾਧ ਰਹੋ ਬਲਵਾਨਾ। ਭਾਵੇਂ ਕਿ ਸਾਰੇ ਆਪੋ ਆਪਣੀ ਗੱਲ ਕਰ ਰਹੇ ਸਨ, ਪਰ ਉਹਨਾਂ ਵਾਨਰਾਂ ਦੇ ਵਿੱਚ ਇੱਕ ਹਨੁਮਾਨ ਐਸਾ ਸੀ ਜਿਹੜਾ ਕੁਝ ਵੀ ਨਹੀਂ ਬੋਲਿਆ, ਉਹ ਬਿਲਕੁਲ ਚੁੱਪ ਨੂੰ ਸਾਧ ਕੇ ਬੈਠਾ ਹੋਇਆ ਸੀ। ਉਸ ਵੇਲੇ ਆਖਿਆ ਰਿੱਛਾਂ ਦੇ ਪਤੀ ਮਾਲਕ ਭਾਵ ਕੇ ਜਾਮਵੰਤ ਨੇ ਕਹਿੰਦਾ, ਸੁਣ ਹਨੁਮਾਨਾ, ਤੂੰ ਚੁੱਪ ਨੂੰ ਸਾਧ ਕਰਕੇ ਹੇ ਬਲ ਵਾਲਿਆ ਕਿਉਂ ਬੈਠਾ ਹੋਇਆ। ਪਵਨ ਤਨ ਬਲ ਪਵਨ ਸੁਮਾਨਾ, ਬੁੱਧ ਬਵੇਕ ਵਿਗਿਆਨ ਨਿਧਾਨਾ। ਜਾਮਵੰਤ ਹਨੂਮਾਨ ਨੂੰ ਕਹਿੰਦਾ ਕਿ ਤੂੰ ਪਵਨ ਦਾ ਪੁੱਤਰ ਮੰਨਿਆ ਜਾਂਦਾ ਹੈ, ਇਸ ਕਰਕੇ ਓਨਾ ਜਿਆਦਾ ਤੇਰੇ ਵਿੱਚ ਬਲ ਵੀ ਹੈ, ਤੁਸੀਂ ਬੁੱਧੀ ਦੇ ਵਿੱਚ, ਵਿਵੇਕ ਦੇ ਵਿੱਚ ਤੇ ਵਿਗਿਆਨ ਦੇ ਵਿੱਚ ਬਹੁਤ ਜਿਆਦਾ ਚਤਰ ਹੋ। ਇਸ ਪ੍ਰਕਾਰ ਦੇ ਨਾਲ ਜਾਮਵੰਤ ਨੇ ਹਨੂਮਾਨ ਨੂੰ ਆਖੇ। ਜਾਮਵੰਤ ਬੋਲੇ ਬੁੱਧੀਮਾਨਾ, ਸੁਣੋ ਵੀਰ ਬੰਕੇ ਹਨੁਮਾਨਾ, ਕਿਉਂ ਚੁੱਪ ਸਾਧ ਲਈ ਤੂੰ ਪਿਆਰੇ, ਪਵਨ ਪੁੱਤਰ ਬਲਸੀਵ ਨਿਆਰੇ, ਵੱਡਾ ਵਿਵੇਕੀ ਤੂੰ ਬੁੱਧੀਵਾਨ, ਤੂੰ ਗੁਣ ਗਿਆਨ ਧਿਆਨ ਦੀ ਖਾਣ, ਤੂੰ ਤੇ ਗਿਆਨ ਤੇ ਧਿਆਨ ਦੀ ਖਾਣ ਹੈ ਹਨੁਮਾਨਾ, ਤੂੰ ਕਿਉਂ ਚੁੱਪ ਕਰਕੇ ਬੈਠਾ ਹੈ, ਤੂੰ ਕੁਝ ਬੋਲਦਾ ਕਿਉਂ ਨਹੀਂ। ਕਵਣ ਸੋ ਕਾਜ ਕਠਨ ਜਗ ਮਾਹੀ, ਜੋ ਨ ਹੋਏ ਤਾਤ ਤੁਮ ਪਾਹੀ। ਜਾਮਵੰਤ ਨੇ ਹਨੂਮਾਨ ਨੂੰ ਆਖਿਆ ਕਿ ਮੈਨੂੰ ਐਸਾ ਪ੍ਰਤੀਤ ਹੁੰਦਾ ਕਿ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਐਸਾ ਕੋਈ ਵੀ ਔਖਾ ਕੰਮ ਨਹੀਂ ਹੈ ਕਿ ਇਹ ਪਿਆਰਿਆ ਜਿਹੜਾ ਤੂੰ ਨਾ ਕਰ ਸਕਦਾ ਹੋਵੇ, ਭਾਵ ਕਿ ਤੂੰ ਸਾਰੇ ਔਖੇ ਤੋਂ ਔਖੇ ਕੰਮਾਂ ਨੂੰ ਸਾਧ ਸਕਦਾ ਹੈ, ਪੂਰਾ ਕਰ ਸਕਦਾ। ਰਾਮ ਕਾਜ ਲਗ ਭਾਵ ਅਵਤਾਰਾ, ਸੁਨਤੈ ਪਾਇਓ ਪਰਬਤ ਆਕਾਰਾ। ਕਹਿੰਦਾ ਕਿ ਭਗਵਾਨ ਰਾਮ ਜੀ ਦਾ ਕਾਰਜ ਹੈ ਤੇ ਭਗਵਾਨ ਰਾਮ ਚੰਦਰ ਜੀ ਕਾਰਜ ਦੇ ਵਾਸਤੇ ਹੀ ਤੁਸੀਂ ਅਵਤਾਰ ਨੂੰ ਧਾਰਨ ਕੀਤਾ। ਜਦੋਂ ਜਾਮਵੰਤ ਨੇ ਐਸੀਆਂ ਗੱਲਾਂ ਆਖੀਆਂ, ਸੁਨਤੈ ਪਾਇਓ ਪਰਬਤ ਆਕਾਰਾ, ਸੁਣਦਿਆਂ ਸਾਰ ਹੀ ਹਨੂਮਾਨ ਨੇ ਆਪਣੇ ਬਲ ਦਾ ਪ੍ਰਦਰਸ਼ਨ ਕੀਤਾ। ਕਵੀ ਜੀ ਲਿਖਦੇ ਨੇ ਕਿ ਵਹਿੰਦਿਆਂ ਵਹਿੰਦਿਆਂ ਉਹ ਬਹੁਤ ਵੱਡੇ ਪਹਾੜ ਵਰਗੇ ਆਕਾਰ ਨੂੰ ਧਾਰਨ ਕਰ ਗਏ। ਤੈਨੂੰ ਕੀ ਮੁਸ਼ਕਲ ਜਗ ਭਾਰੀ, ਵਸ ਤੇਰੇ ਵਿੱਚ ਸ੍ਰਿਸ਼ਟੀ ਸਾਰੀ, ਰਾਮ ਹੇਤ ਤੇਰਾ ਅਵਤਾਰ, ਪਰਬਤ ਵਾਂਗੂ ਨਿਰਾ ਆਕਾਰ। ਉਸੇ ਵੇਲੇ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਪਹਾੜ ਦੇ ਵਰਗਾ ਵੱਡਾ ਆਕਾਰ ਹਨੂਮਾਨ ਨੇ ਆਪਣੇ ਸਰੀਰ ਦਾ ਕਰ ਲਿਆ। ਕਨਕ ਬਰਨ ਤਨ ਤੇਜ ਬੇਰਾਜਾ, ਮਾਨੋ ਅਪਰ ਗਿਰਨ ਕਰ ਰਾਜਾ। ਕਵੀ ਤੁਲਸੀਦਾਸ ਜੀ ਬਿਆਨ ਕਰਦੇ ਨੇ, ਉਹਦਾ ਸੁਨਹਿਰੀ ਰੰਗ ਹੋ ਗਿਆ ਸੀ ਉਸ ਵੇਲੇ, ਸਰੀਰ ਦੇ ਉੱਤੇ ਤੇਜ ਬਹੁਤ ਜ਼ਿਆਦਾ ਸੋਭਾ ਪਾ ਰਿਹਾ ਸੀ। ਮਨ ਨੂੰ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਜਿਵੇਂ ਦੂਜਾ ਪਹਾੜਾਂ ਦਾ ਰਾਜਾ ਸਮੇਰ ਹਨੂਮਾਨ ਬਣ ਗਿਆ ਹੋਵੇ। ਸਿਹਨਾਦ ਕਰ ਬਾਰੇ ਬਾਰਾ, ਲੀਲੈ ਨਾ ਗਿਓ ਜਲ ਨਿਦ ਖਾਰਾ। ਕਵੀ ਜੀ ਲਿਖਦੇ ਨੇ ਕਿ ਹਨੂਮਾਨ ਨੇ ਬਾਰ ਬਾਰ ਗੱਜ ਕੇ ਇਸ ਤਰ੍ਹਾਂ ਆਖਿਆ ਕਿ ਮੈਂ ਇਸ ਖਾਰੇ ਸਮੁੰਦਰ ਨੂੰ ਇੱਕ ਖੇਡ ਕਰਦਿਆਂ ਕਰਦਿਆਂ ਹੀ ਪਾਰ ਲੰਘ ਸਕਦਾ ਹਾਂ। ਇਸ ਪ੍ਰਕਾਰ ਦੇ ਨਾਲ ਗਰਜ ਕੇ ਕਹਿਣਾ ਸ਼ੁਰੂ ਕੀਤਾ ਹਨੂਮਾਨ ਨੇ। ਸਹਿਤ ਸਹਾਇ ਰਾਵਣ ਮਾਰੀ, ਆਨੋ ਇਹਾਂ ਤ੍ਰਿਕੂਟ ਯੋ ਪਾਰੀ। ਹਨੂਮਾਨ ਕਹਿਣ ਲੱਗਾ ਕਿ ਮੈਂ ਰਾਵਣ ਦੇ ਸਹਾਇਕਾਂ ਦੇ ਸਮੇਤ ਉਸ ਨੂੰ ਮਾਰ ਕੇ ਤੇ ਤ੍ਰਿਕੂਟ ਪਹਾੜ ਨੂੰ ਉਖਾੜ ਕੇ ਇੱਥੇ ਲਿਆ ਸਕਦਾ ਹਾਂ, ਇੰਨਾ ਜ਼ਿਆਦਾ ਮੇਰੇ ਵਿੱਚ ਬਲ ਹੈ। ਹਨੂਮਾਨ ਇਸ ਤਰ੍ਹਾਂ ਕਹਿੰਦਾ। ਸੋਹਣੇ ਵਾਂਕਰ ਰੰਗ ਸੁਹਾਨੇ, ਨਿਰੇ ਸੁਮੇਰ ਪਰਬਤ ਮਨ ਭਾਨੇ, ਸਿੰਘ ਨਾਦ ਕਰ ਗਰਜ ਲਗਾਈ, ਲਵਾਂ ਉਲੰਘ ਸਮੁੰਦਰ ਖਾਈ। ਜੇ ਆਖੋ ਖਿਣ ਰਾਵਣ ਮਾਰਾਂ, ਤ੍ਰਿਕੂਟ ਮੈਂ ਜੜੋਂ ਉਖਾੜਾਂ, ਸਣੇ ਸਾਥੀਆਂ ਥਾਮ ਟਿਕਾਵਾਂ, ਵਿੱਚ ਲੰਕਾ ਤਰਥਲ ਮਚਾਵਾਂ। ਕਹਿਣ ਲੱਗਾ ਹਨੂਮਾਨ ਕਿ ਮੈਂ ਉਸ ਲੰਕਾ ਨਗਰੀ ਦੇ ਵਿੱਚ ਤਰਥੱਲੀ ਮਚਾ ਸਕਦਾ।
ਜਾਮਵੰਤ ਮੈਂ ਪੁੱਛੋ ਤੋਹੀ, ਉਚਿਤ ਸਿਖਾਵਣ ਦੀ ਜੈ ਮੋਹੀ।
ਹਨੂਮਾਨ ਕਹਿੰਦਾ ਕਿ ਮੈਂ ਇੰਨਾ ਕੁਝ ਕਰ ਸਕਦਾ, ਪਰ ਹੇ ਜਾਮਵੰਤ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਟੁਕਵੀਂ ਸਿੱਖਿਆ ਦਿਓ ਕਿ ਮੈਂ ਕੀ ਜਾ ਕੇ ਉੱਥੇ ਕਰਾਂ।
ਏਤ ਨਾ ਕਰੋ ਤਾਤ ਤੁਮ ਜਾਈ, ਸੀਤੈ ਦੇਖ ਕਹੋ ਸੁਧ ਆਈ।
ਉਸ ਵੇਲੇ ਜਾਮਵੰਤ ਨੇ ਹਨੂਮਾਨ ਨੂੰ ਆਖਿਆ ਕਿ ਜੋ ਤੂੰ ਕਹਿੰਦਾ ਹੈ ਇਹ ਤੂੰ ਉੱਥੇ ਜਾ ਕੇ ਨਹੀਂ ਕਰਨਾ। ਜਾਮਵੰਤ ਕਹਿੰਦਾ ਕਿ ਹੇ ਹਨੂਮਾਨ, ਤੂੰ ਉੱਥੇ ਪਹੁੰਚ ਕੇ ਸਿਰਫ ਇੰਨਾ ਪਤਾ ਕਰਨਾ ਕਿ ਸੀਤਾ ਜੀ ਕਿੱਥੇ ਰਹਿੰਦੇ ਨੇ, ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਰਹਿੰਦੇ ਨੇ, ਉਹ ਖਬਰ ਆਣ ਕੇ ਦੇਣੀ ਹੈ, ਹੋਰ ਕੁਝ ਨਹੀਂ ਕਰਨਾ।
ਤਬ ਨਿਜ ਭੁਜ ਬਲ ਰਾਜ ਨੈਨਾ, ਕੌਤਕ ਲਾਗ ਸੰਗ ਕਪ ਸੈਨਾ।
ਆਖਿਆ ਜਾਮਵੰਤ ਨੇ ਕਿ ਫਿਰ ਜਦੋਂ ਤੂੰ ਖਬਰ ਲਿਆ ਕੇ ਦੇਵੇਂਗਾ, ਫਿਰ ਕਮਲ ਦੇ ਨੈਣਾ ਵਰਗੇ ਜਿਹੜੇ ਭਗਵਾਨ ਜਿਨ੍ਹਾਂ ਦੇ ਕਮਲ ਵਰਗੇ ਨੈਣ ਨੇ, ਐਸੇ ਭਗਵਾਨ ਰਾਮ ਜੀ ਫਿਰ ਆਪਣੀਆਂ ਬਾਹਾਂ ਦੇ ਬਲ ਦੇ ਨਾਲ ਲੀਲਾ ਕਰਨ ਦੇ ਵਾਸਤੇ ਵਾਨਰਾਂ ਦੀ ਸੈਨਾ ਨੂੰ ਨਾਲ ਲੈ ਕੇ ਜਾਣਗੇ ਤੇ ਫਿਰ ਉਸ ਰਾਵਣ ਨੂੰ ਦੰਡ ਦਿੱਤਾ ਜਾਵੇਗਾ। ਇਸ ਪ੍ਰਕਾਰ ਦੇ ਨਾਲ ਜਾਮਵੰਤ ਨੇ ਹਨੂਮਾਨ ਨੂੰ ਆਖੇ।
ਜਾਮਵੰਤ ਮੈਂ ਪੁੱਛਾਵਾਂ, सिख्या उचित आप तो पावा, सुन तो पवन पुत्र हनुमान, केवल सीता दी सुध आन, आपू अपना बल विखासी, लै सैना संग सिया लियासी। हरपाल सिंह जी बेदी लिखदे ने, जामवंत ने आख्या के भगवान जी आपे सीता नू लियाउणगे, तू उथे ऐसा कुछ नहीं करना, क्योंकि जेकर इतिहास दे वल देखा जावे ते भगवान राम जी दे जान तो पहला हनुमान सीता दे तक अपड़ा सी। ओ इन्ना ज्यादा बलशाली सी, हवा दे विच उड़दा सी, ओ अपनी पिठ दे उत्ते चढ़ा के भी सीता जी नू लिया सकदा सी, पर ऐसा ता ना कीता, क्योंकि सीता ने मना कीता सी कि तू सिर्फ भगवान नू खबर देनी है, ओ आपे इत्थे आउणगे, इस दुष्ट दा नाश करनगे ते फिर मैनू लैके जाणगे। इस जगह दे उते ग्रंथाकार तुलसीदास जी बयान करदे ने कि जामवंत ने भी यही गल आखी है कि तू सिर्फ खबर लैके आउणी है, बाकी रावण दी खबर ते भगवान राम जी आप ही लैणगे। कपसेन संग सागर निश्चर राम सीता आन है, त्रिलोक पावन सुजस सुर मन नाराद बखान है। ग्रंथाकार तुलसीदास जी कहंदे ने कि वानरा दी सेना नू ना लेके ते राक्षसा दा संगार करके भगवान रामचंद्र जी सीता जी नू वापस लेके आउणगे। उस वेले देवते नारद आदि मुनि तिन्ना लोकां नू पवित्र करन वाले भगवान रामचंद्र दे सुंदर जस नू वर्णन करनगे। इस प्रकार दे नाल लिखदे ने तुलसीदास जी। हरपाल सिंह जी बेदी इस विथ्या नू इस प्रकार दे नाल बयान करदे ने। बंदरां दी सेना दे बहाने मार राक्षसा नू मारसी ते तारसी ओ सिया नू ले आवेगा, जस नू फैलाव सी ओ तिन्ना लोकां विच राज, देवी देव दानवां नू चोज ओ विखावेगा। निज ताम जावे जेड़ा गावे नित राम जस, पारदा ते सारदा भी ओदा जस गावेगा। तुलसी ने गावे आए जस रघु राज संदा, नारदाद जस रघु बारदा सुनावेगा। इस प्रकार दे नाल हरपाल सिंह जी बेदी लिखदे ने कि तुलसीदास जी ने भी भगवान रामचंद्र जी दे जस नू बयान कीता ते मैं भी भगवान दे जस नू बयान करदा। इस तो इलावा उस वेले आख्या कि नारद वर्गे जेडे देवते ने ओ भी भगवान दे जस नू गायन करनगे। जो सुनत गावत कहत समझत परमद नर पावही, रघुबीर पद पाथोज मद कर दास तुलसी गावही। ग्रंथाकार तुलसीदास जी लिखदे ने कि भगवान दे जस नूं सुनण दे नाल, गाउण दे नाल ते कहण दे नाल, समझण दे नाल मनुख परम पदवी नूं प्राप्त कर लैंदे ने, जिस नूं रघुबीर दे चरण कमलां दा पौरा तुलसीदास बहुत प्रकार दे नाल गाउंदा है। कट देव जग दे हनेरे नूं सवेरे वांग, तार देव सागरां तों इक पल कार विच, खंड ते ब्रह्मांड वाली रचना रचावे राम, पाप साड़े पारे तारे अख दे इशारे विच, नीले फुल वांगू रंग श्याम श्री राम जी दे, कोटा काम ताम शोभे रब दे प्यारे विच, नीवियां उठावे ते निवावे रती उच्चियां नू, बेदियां ने चावे बद सुटे बेदियां ने चावे बद सुटे सिंध खारे विच। इस प्रकार दे नाल हरपाल सिंह जी बेदी इस कथन नू बयान कर रहे हैं। पाव पेश रघुनाथ जस सुने जनार यार नार, तिन कर सकल मनोरथ सिंध कर त्रे सार। ग्रंथाकार तुलसीदास जी बयान करदे ने कि श्री रघुनाथ जी दा जस संसार दे रोग दी दवा है। ਇਸ ਤੋਂ ਇਲਾਵਾ ਜਿਹੜੇ ਇਸਤਰੀਆਂ ਪੁਰਸ਼ ਇਸ ਨੂੰ ਸੁਣਨਗੇ ਤ੍ਰਿਸਰਾ ਦੇ ਵੈਰੀ ਭਗਵਾਨ ਰਾਮ ਚੰਦਰ ਜੀ ਉਹਨਾਂ ਲੋਕਾਂ ਦੇ ਸਾਰੇ ਜਿਹੜੇ ਮਨੋਰਥ ਨੇ ਉਹਨਾਂ ਨੂੰ ਪੂਰਾ ਕਰ ਦੇਣਗੇ। ਇਸ ਪ੍ਰਕਾਰ ਦੇ ਨਾਲ ਭਗਵਾਨ ਰਾਮ ਜੀ ਦੇ ਬਾਰੇ ਤੁਲਸੀਦਾਸ ਜੀ ਬਿਆਨ ਕਰ ਰਹੇ ਨੇ। ਦੂਜੇ ਪਾਸੇ ਹਰਪਾਲ ਸਿੰਘ ਜੀ ਬੇਦੀ ਇਸ ਤਰ੍ਹਾਂ ਲਿਖਦੇ ਨੇ, ਨੀਲ ਕਮਲ ਤਨ ਸ਼ਾਮ ਰੰਗ ਦੇ ਢੰਗ ਨਿਆਰੇ, ਕੋਟ ਕਾਮ ਤੇ ਤਾਮ ਪ੍ਰਭੂ ਜਿਸ ਗੁਣ ਗਣ ਭਾਰੇ, ਭਵ ਭੰਗਣ ਖਲ ਮਾਰ ਭਾਰ ਨਿਜ ਭੂਮ ਉਤਾਰਨ, ਊਚ ਨੀਚ ਨਰ ਨਾਰ ਤਾਰਨਾ ਹਿਰਦੈ ਵਿਚਾਰਨ, ਕਹੇ ਸਿੰਘ ਹਰਪਾਲ ਜਿਦਾ ਜਸ ਤੁਲਸੀ ਗਾਵੇ, ਕਰੇ ਮਨੋਰਥ ਸੁਫਲ ਸਿਮਰ ਤੁਲਸੀ ਬਣ ਜਾਵੇ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਜਿਹੜਾ ਵੀ ਤੁਲਸੀ ਦਾ ਜਿਹੜਾ ਤੁਲਸੀਦਾਸ ਜੀ ਜਸ ਬਿਆਨ ਕਰ ਰਹੇ ਨੇ ਭਗਵਾਨ ਦਾ, ਉਸ ਜਸ ਨੂੰ ਜਿਹੜਾ ਵੀ ਬਿਆਨ ਕਰੇਗਾ ਉਹਦੇ ਮਨ ਦੇ ਮਨੋਰਥ ਪੂਰਨ ਹੋਣਗੇ। ਇਸ ਤੋਂ ਇਲਾਵਾ ਜਿਵੇਂ ਤੁਲਸੀ ਦਾ ਬੂਟਾ ਹੁੰਦਾ ਹੈ, ਉਸ ਤੁਲਸੀ ਦੇ ਬੂਟੇ ਦੇ ਵਾਂਗ ਉਹ ਬਣ ਜਾਵੇਗਾ। ਸੁਣੋ ਰਾਮ ਗੁਣ ਗ੍ਰਾਮ ਸ਼ਾਮ ਜਸ ਜਿਸ ਦਾ ਭਾਰੀ, ਸੁਣੇ ਨਾਮ ਜੋ ਰਾਮ ਪਾਪ ਖਗ ਲਾਏ ਉਡਾਰੇ, ਖਰ ਦੂਸ਼ਣ ਮਾਰੀ ਚ ਮਾਰ ਤ੍ਰਿਸਰਾ ਖਲ ਮਾਰੇ, ਸਿਲਾ ਨਿਕਾਰੀ ਤਾਰ ਤਰੇ ਪਰਬਤ ਵੀ ਭਾਰੇ, ਕਹੇ ਸਿੰਘ ਹਰਪਾਲ ਜਿਹਦੇ ਜਗ ਬਾਣ ਨਿਰਾਲੇ, ਤੁਲਸੀ ਦਾ ਉਹ ਇਸ਼ਟ ਦੇਵ ਦੇਵਾਂ ਦਾ ਵਾਲੀ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਤੁਲਸੀ ਦਾਸ ਦਾ ਉਹ ਇਸ਼ਟ ਦੇਵ ਹੈ ਤੇ ਸਾਰਿਆਂ ਦੇਵਤਾ ਦਾ ਰੱਖਿਅਕ ਤੇ ਦੁਸ਼ਟਾਂ ਨੂੰ ਮਾਰਨ ਵਾਲਾ। ਨੀਲੋ ਤਪਣ ਤਨ ਸਿਆਮ ਕਾਮ ਕੋਟ ਸੋਭਾ ਅਧਿਕ, ਸੁਣੇ ਤਾਸ ਗੁਣ ਗ੍ਰਾਮ ਜਾਸ ਨਾਮ ਅਗ ਖਗ ਬਦਕ। ਗ੍ਰੰਥਾਕਾਰ ਤੁਲਸੀਦਾਸ ਜੀ ਇੱਕ ਸੂਰਠੇ ਦੇ ਵਿੱਚ ਐਸਾ ਬਿਆਨ ਕਰਦੇ ਨੇ ਕਿ ਜਿਨ੍ਹਾਂ ਦੇ ਨੀਲੇ ਕਮਲ ਵਰਗੇ ਨੇਤਰ ਨੇ, ਜਿਨ੍ਹਾਂ ਦਾ ਸਰੀਰ ਸਾਂਵਲਾ ਹੈ, ਜਿਨ੍ਹਾਂ ਦੀ ਸੋਭਾ ਕਰੋੜਾਂ ਕਾਮ ਦੇਵਾਂ ਤੋਂ ਵੀ ਜ਼ਿਆਦਾ ਹੈ, ਜਿਨ੍ਹਾਂ ਦਾ ਨਾਮ ਪਾਪ ਰੂਪੀ ਪੰਛੀਆਂ ਦੇ ਮਾਰਨ ਦੇ ਲਈ ਬਦਕ ਦੇ ਸਮਾਨ ਹੈ, ਉਹਨਾਂ ਦੇ ਪਾਪ ਕੇ ਭਗਵਾਨ ਰਾਮ ਚੰਦਰ ਜੀ ਦੇ ਗੁਣਾਂ ਨੂੰ ਲੀਲਾਵਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਤੇ ਕਹਿਣਾ ਚਾਹੀਦਾ। ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਬਿਆਨ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਤੁਲਸੀਦਾਸ ਜੀ ਆਪਣੇ ਇਸ ਕਾਂਡ ਦੀ ਸਮਾਪਤੀ ਕਰਦੇ ਨੇ। ਸੱਤ ਕਾਂਡਾਂ ਦੇ ਵਿੱਚ ਕਵੀ ਤੁਲਸੀਦਾਸ ਜੀ ਨੇ ਭਗਵਾਨ ਰਾਮ ਜੀ ਦੀ ਕਥਾ ਨੂੰ ਬਿਆਨ ਕੀਤਾ। ਹੁਣ ਇਸ ਜਗ੍ਹਾ ਦੇ ਉੱਤੇ ਕਿਸ਼ਕਿੰਧਾ ਕਾਂਡ ਦੀ ਕਥਾ ਤੁਸੀਂ ਸ਼੍ਰਵਣ ਕਰ ਰਹੇ ਸੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ ਕਾਂਡ ਨੂੰ ਸਮਾਪਤ ਕੀਤਾ। ਇਸ ਤੋਂ ਇਲਾਵਾ ਇੱਥੇ ਸੰਪਾਣ ਵੀ ਕਵੀ ਜੀ ਨੇ ਸਮਾਪਤ ਕੀਤਾ। ਇਤ ਸ੍ਰੀ ਮਦ ਰਾਮ ਚਰਿਤ੍ਰ ਮਾਨਸੇ ਸਕਲ ਕਲਸ਼ ਵਿਦਵੰਸਨੇ, ਚਤੁਰਥ ਸੰਪਾਣ ਸਮਾਪਤ। ਚੌਥਾ ਸੰਪਾਣ ਚੱਲ ਰਿਹਾ ਸੀ ਉਹਦੀ ਵੀ ਕਵੀ ਜੀ ਨੇ ਇੱਥੇ ਸਮਾਪਤੀ ਕੀਤੀ ਹੈ। ਕਹਿਣ ਦਾ ਭਾਵ ਹੈ ਕਿ ਕਲਯੁਗ ਦੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲੇ ਭਗਵਾਨ ਸ੍ਰੀ ਰਾਮ ਚਰਿਤ ਮਾਨਸ ਦਾ ਇਹ ਚੌਥਾ ਸਮਾਨ ਸਮਾਪਤ ਹੋਇਆ। ਅਗਲੇ ਕਾਂਡ ਦਾ ਕਵੀ ਤੁਲਸੀਦਾਸ ਜੀ ਪ੍ਰਾਰੰਭ ਕਰਦੇ ਨੇ, ਜਿਸ ਕਾਂਡ ਦਾ ਨਾਮ ਹੈ ਸੁੰਦਰ ਕਾਂਡ। ਸਾਰਿਆਂ ਤੋਂ ਪਹਿਲਾਂ ਉੱਪਰ ਲਿਖਿਆ ਗਿਆ ਹੈ ਸ੍ਰੀ ਗਣੇਸ਼ ਨਮਾ। ਕਹਿਣ ਦਾ ਭਾਵ ਹੈ ਕਿ ਸ੍ਰੀ ਗਣੇਸ਼ ਨੂੰ ਮੇਰੀ ਨਮਸਕਾਰ ਹੈ। ਅੱਗੇ ਲਿਖਿਆ ਹੋਇਆ ਸ੍ਰੀ ਜਾਨਕੀ ਵੱਲਭੋ ਵਿਜਯਤੇ, ਇਹਦਾ ਭਾਵ ਹੈ ਕਿ ਸ੍ਰੀ ਰਾਮ ਚੰਦਰ ਜੀ ਦੀ ਜੈ ਹੋਵੇ। ਥੱਲੇ ਸ੍ਰੀ ਰਾਮ ਚਰਿਤ ਮਾਨਸ ਪੰਜਵਾਂ ਸੰਪਾਣ ਤੇ ਸੁੰਦਰ ਕਾਂਡ ਦਾ ਕਵੀ ਜੀ ਨੇ ਪ੍ਰਾਰੰਭ ਕੀਤਾ। ਇਸ ਕਾਂਡ ਦੇ ਪ੍ਰਾਰੰਭ ਦੇ ਵਿੱਚ ਗ੍ਰੰਥਾਕਾਰ ਤੁਲਸੀਦਾਸ ਜੀ ਨੇ ਤਿੰਨ ਸਲੋਕਾਂ ਦਾ ਵਰਣਨ ਕੀਤਾ। ਜਿਹੜੇ ਸੰਸਕ੍ਰਿਤ ਦੇ ਸਲੋਕ ਨੇ ਉਹਨਾਂ ਦੇ ਜਿਹੜੇ ਸਰਲ ਅਰਥ ਨੇ ਉਹ ਜਿਸ ਪ੍ਰਕਾਰ ਦੇ ਨਾਲ ਰਤਨ ਸਿੰਘ ਜੱਗੀ ਨੇ ਬਿਆਨ ਕੀਤੇ ਨੇ ਉਹ ਮੈਂ ਤੁਹਾਡੇ ਸਾਹਮਣੇ ਪੜ ਕੇ ਸੁਣਾਵਾਂਗਾ। ਸ਼ਾਂਤ ਸਨਾਤਨ ਪਰਮਾਣਾ ਤੋਂ ਪਰੇ, ਨਿਸ਼ਪਾਪ ਮੇਖ ਰੂਪ ਪਰਮ ਸ਼ਾਂਤੀ ਦੇਣ ਵਾਲੇ, ਬ੍ਰਹਮਾ ਸ਼ਿਵ ਜੀ ਤੇ ਸ਼ੇਸ਼ ਦੁਆਰਾ ਸਦਾ ਸੇਵੇ ਜਾਣ ਵਾਲੇ, वेदांत राही जानन योग सर्व व्यापक जगदीश्वर देवत्यां विचों श्रेष्ठ माया द्वारा मनुख रूप धारी करुणा दी खान रघुकुल विच श्रेष्ठ ते राजां दे विचों उत्तम राम अखवान वाले हरि नू मैं प्रणाम करदा हां। इस प्रकार दे नाल पहले श्लोक नू वर्णन कीता है। इस दे बारे हरपाल सिंह जी बेदी भी अपना प्रमाण पेश करदे ने। हरपाल सिंह जी बेदी इस प्रकार दे नाल लिखदे ने, परम पुरातन परम सनातन परम पुरातन परम सनातन शांत रूप अवतार प्रभु पाप रहत है नोख रूप हो शिव ब्रह्म शिव आधार प्रभु वेद वाक अनुसार मिले तू है अपर अपार प्रभु राम नाम रखवान वाला है तू ईश्वर करतार प्रभु माया रूप बटा के आया मानस पाप मिटावन नू दया सिंध पव सागर तू झटपट पार लंघावन नू दशरथ नंदन रघुकुल चंदन वेखो शीस निवावन नू खड़ा द्वारे हथ बन दोवे तुलसी पुल बखशावन नू। हरपाल सिंह जी बेदी लिखदे ने इस प्रकार दे नाल हाथ जोड़ के तुलसीदास जी मानो के भगवान दे द्वारे दे उत्ते खलोते ने। अगले श्लोक दूजे दा अर्थ इस तरह लिखे, हे रघुनाथ जी मैं सच कहिंदा हां ते तुसी सारयां दी अंतर आत्मा नूं जानन वाले अंतर जामी हो, मेरे हिरदे दे विच कोई होर इच्छा नहीं है। हे रघुनाथ श्रेष्ठ मैनू अपनी पूर्ण भक्ति दियो ते मेरे मन नू काम आद दोषां तों बिलकुल रहत कर दियो। इस प्रकार दे नाल तुलसीदास जी बयान करदे ने। दूजे पासे हरपाल सिंह जी बेदी इस तरह लिखदे ने, इच्छा होर न मेरे मन विच एको एक विचार प्रभु झूठ न इस विच रंचक मातर घट घट जानन हार प्रभु इको रीज या साडे अंदर दे भगती दी कार प्रभु काम क्रोध मद लोभ मोह नू देवे तुरत निवार प्रभु अंत शुमार नहीं कुछ बल दा बलियां दा बलकार प्रभु चमको वांग समेर सदा तो राक्षस वण अंगियार प्रभु ज्ञान प्रचंड सदा गुण नायक वानर कुल सरदार प्रभु रघुबर प्यारे भगत न्यारे पवन पुत्र बलकार प्रभु। इस प्रकार दे नाल हरपाल सिंह जी बेदी बयान करदे ने, अतुल बल दे कर सोने दे पहाड़ वर्गी चमक दमक दे समेत दे वाले राक्षां दे बल नूं साड़न दे लई अग दा स्वरूप ज्ञानियां दे विचों प्रदान संपूर्ण गुणां दे खजाने वानरां दे स्वामी श्री रामचंद्र दे प्यारे भगत पवन पुत्र हनुमान जी नूं मैं प्रणाम करदा हां। इस तीसरे श्लोक दे विच पाव के हनुमान दी वंदना कीती है तुलसीदास जी ने। जामवंत के वचन सुहाए सुन हनुमंत हृदय अत पाए। ग्रंथाकार तुलसीदास जी बयान करदे ने कि जेडे वचन जामवंत ने कीते ने ओ हनुमान दे हृदय दे विच बहुत ज्यादा भाग है, भाव कि उन्हां नूं इह वचन चंगे लगे।
तब लग मोह परख्यो तुम पाई सह दुख कंद मूल फल खाई।
उस वेले फिर हनुमान बोलिया है, कहिंदा कि हे भरावो तुसी दुख सह के ते कंद मूल फल खा के उदों तक मेरी उड़ी करना जदों तक मैं सीता जी दी खबर नूं लै के इत्थे वापस परत के नहीं आउंदा।
जब लग आवो सीता देखी होय काज मोह हर्ष बसेखी।
कहिंदा के कम ते जरूर हो जावेगा मैनू इस गल दी बहुत ज्यादा प्रसन्नता हो रही है, पर जिन्ना चिर मैं मुड़ के नहीं आउंदा उन्ना चिर तैनू तुहानू सारिआं नू इत्थे रह के मेरी उड़ीक करनी पवेगी। जामवंत दे बचन सुन सुन मन होए खुशहाल, दसे चित प्रसन्न हो अपने शुभ ख्याल। जंगल दे विच दुख सहो कंद मूल चुन खाओ, एथे मेरी उड़ीक विच भाइयो समा बिताओ। कम करेगा आप यो जो मेरा भगवान, बिना उस दे थौ तो मुड़ा ना इस स्थान। हरपाल सिंह जी बेदी लिखदे ने, हनुमान ने आख्या के भगवान जी ने ही सारा काम सवारना है, उदे तो बगैर ते किसे प्रकार दे नाल ना सीता दा थौ पता लग सकदा है, ते ना ही मैं जिउंदा वापस परत सकदा। यह कहना है सबन को माथा, चलियो हर शहीं तर रघुनाथा। इस प्रकार दियां गल्लां कहण तों बाद सारिआं नूं मत्था निवा के हिरदे दे विच भगवान श्री राम चंद्र जी दे ध्यान नूं धारण करके फिर हनुमान प्रसन्न चित हो के उत्थों तुर पिया। सेंध तीर एक पूदर सुंदर, कौतक कूद चढ़ियो ताय उपर। कवि जी लिखते ने कि समुद्र दे कंडे दे उते एक सोहना पहाड़ सी, हनुमान कौतक दे नाल कुद के छाल मार के उस पहाड़ दे उते जाके चढ़ गया। सब नू सीस निवाए के चरण कमल तर ध्यान, उड़िया वांगू पौन दे पौन पुत्र हनुमान। सिंध किनारे वेखिया इसने एक पहाड़, कौतक उस वरताया चढ़िया मार उडार। उडारी मार के छाल मार के उस पहाड़ दे उते कुद के हनुमान जा चढ़िया। बार बार रघुबीर संभारी, तर क्यों पवन तन बल पारी। कवि जी लिखते ने के बार बार भगवान जी दा सिमरन करके उन्ना नू याद करके महाबली जिन्नू आख्या जांदा है ओ हनुमान उपरों बड़े जोर दे नाल उछलिया। जेह गिर चरण दे हनुमंता, चलियो सोगा पाताल तुरंगा। ग्रंथाकार जी लिखते ने ओ जिस पहाड़ दे उते पैर रख के तुरिया है ओ तुरंत पताल दे विच जाके तस गया। जिम अमोग रघुपत कर बाना, एही पांत चलियो हनुमाना। कवि तुलसीदास जी बयान करदे ने कि जिमे रघुनाथ जी दा अमोग बाण चलदा है उसे प्रकार दे नाल हनुमान बड़ी तेज रफ्तार दे नाल चलिया जा रहा है अगे तो अगे। जल निद रघुपत दूत बिचारी, तै मैं नाक होए श्रम हारी। कवि जी लिखदे ने के भगवान राम जी दा दूत समझ के समुद्र ने मैनाक नां दे पहाड़ नूं आख्या के तू इस दा थकेवा दूर करन दे उते अपने उते इस हनुमान दा विश्राम करा। इस पहाड़ इस प्रकार दे नाल मैनाक पहाड़ नूं आख्या है जेड़ा समुद्र राज है। वार वार रघुबीर नूं सिमरे सिमर मनाए, कुद्या पर्वत उपरों तक वानर विसमाए। जिस पर्वत तो उछलिया तस्या विच पताल, उड्या बाग अमोग वत की वरने हरिपाल। दूत जान भगवान दा सोचे सिंध सुजान, कहिंदा सैल मैनाक नूं टेक दियो बुद्धिवान। हरपाल सिंह जी बेदी लिखदे ने कि जेड़ा सी समुद्र राज उसने मैनाक पहाड़ नूं आख्या कि भगवान दा दूत है उन्हां दा दास है, इस करके अपने उत्ते कुछ चिर इस नूं विश्राम करन दे आराम करन दे। हनुमान ते परसा कर पुन कीन पर नाम, राम काज कीने बिन मोह कहां विश्राम। ग्रंथाकार तुलसीदास जी बयान करदे ने कि हनुमान ने उस वेले हाथ दे नाल सिर्फ उस पहाड़ मैनाक नूं छोया ते फिर नमस्कार करके हनुमान कहिंदा कि जिन्ना चिर भगवान राम जी दे कार्ज कार्ज नूं मैं पूरा नहीं कर लेंदा, उन्ना चिर मैं विश्राम किवें कर सकदा हां, मैं किसे जगह दे उते रुक के किवें आराम कर सकदा। हाथ छुहा के उस नूं कहिंदा वीर महान, काम राम दा करन बिन चैन न मेरी जान, पाव के उन्ना चिर मैं चैन नहीं पा सकदा। जात पवन सुत देवन देखा, जान कौ बल बोध बसेखा। ग्रंथाकार तुलसीदास जी बयान करदे ने कि देवत्या ने हनुमान नूं जदों जांदिया होया इस प्रकार दे नाल वेख्या है, उस विशेष ओदे विशेष बल ते बुद्धि नूं जानण दे वास्ते देवत्या ने फिर ओदी प्रीख्या लैण दा प्रण कीता। सुरसा नाम एहन कै माता, पठियन आए कही ते बाता। कवि जी लिखते ने कि देवत्या ने सुरसा नां दी सप्पां दी माता नूं भेजा, उन्हें आण के हनुमान दे कोल आण के इस प्रकार दे नाल गल आखी है, इस प्रकार दे नाल पाव के देवत्या ने चाहिया कि हनुमान दी प्रीख्या लई जावे। जां देवा ने वेख्या दूत वड्डा बलवान, बल परखण हित उस दा रचना रची नदान, भेजी सुरसा डाकनी मां सप्पां दी आण, कहिंदी ए हनुमान नू ठहरी रता जवान। जदों उस नू भेजिया ओ आण के हनुमान नू कहिंदी है कि जरा रुक जा। आज सुरन मोहे दीन आहारा, सुनत बचन कह पावन कुमारा। ओ जड़ी आई है सुरसा ना दी सप्पा दी माता, ओ कहिंदी है कि देवत्या ने अज मैनू खुश करन दे वास्ते तेरा आहार करन दे वास्ते आख्या। ए गल सुन के हनुमान ने आख्या कि पहला मैं भगवान रामचंद्र जी दा कार्ज पूरा कर लवा। देवत्या नू भेजिया, देवत्या ने भेजिया सुंदर अज आहार, वचन सुनदिया सार ही बोले पौन कुमार। सुनो मात गल बात ए शुकर शुकर सौ वार, धन भाग इस दास दे जे मैं बना आहार। हरपाल सिंह जी बेदी कहिंदे ने आख्या पवन पुत्र हनुमान ने कि मेरे वड्डे भाग ने, जेकर मैं तुहाडा आहार बना तुहाडा खाना बना। राम काज कर फिर मैं आमो, सीता कै सुध प्रभु सनामो। पर कहिंदा कि पहला मैं भगवान रामचंद्र दे कार्ज नूं पूरा करांगा, सीता दी खबर लै के ते फिर आण के भगवान रामचंद्र जी नूं ओ सीता दी खबर देवांगा। तब तब बदन पैंठ हो आई, सत कहो मोहे जान दे माई। हनुमान हाथ जोड़ के कहिंदा कि मैनू बहुत काली है, मैनू छेती है, इस करके एस वेले मैं मैनू तू जा लैण दे, जदों मैं मुड़ के आवांगा ते फिर स्वयं मैं सच कहिंदा हां कि तेरा आहार बन जावांगा, तेरे मुंह दे विच आण के मैं आपे पै जावांगा। कम काज भगवान दे चलिया पवन कुमार, सुध सीता दी आण के दसांगा निज प्यार। बख्श दियो इस समय हुण रंचना मिथिया जान, मौत मुंह विच पावांगा हस हस अम्मी जान। हे माता मैं स्वयं तेरे मुंह दे विच आण के पै जावांगा, पर इस वेले मैनू तू छेती इथों जान दे। इस प्रकार दे नाल उस जड़ी सप्पां दी माता परीक्षा लैण दे वास्ते भेजी है देवत्या नूं, उस नूं हनुमान ने आख्या। सो साध संगत जी, हांजी पढ़ी जी। कवन्यो जतन देह नहीं जाना, ग्रसस न मोहे कहो हनुमाना। पर उस वेले कवि जी लिखते ने कि जदों बहुते यतन करन दे नाल भी उसने जान ना दिता हनुमान ने, हनुमान नु उस वेले हनुमान ने फिर इस प्रकार दे नाल कीता। जो जन परते बदन पसारा, कपतन कीन दुगण बिस तारा। ਉਸਨੇ ਫਿਰ ਆਪਣੇ ਮੂੰਹ ਦੇ ਆਕਾਰ ਨੂੰ ਇੰਨਾ ਜ਼ਿਆਦਾ ਵੱਡਾ ਬਣਾ ਦਿੱਤਾ। ਕਵੀ ਜੀ ਲਿਖਦੇ ਨੇ ਕਿ ਚਾਰ ਕੋ ਜਿੰਨਾ ਆਪਣਾ ਮੂੰਹ ਉਸਨੇ ਅੱਡ ਲਿਆ ਹਨੂਮਾਨ ਨੂੰ ਨਿਗਲ ਜਾਣ ਦੇ ਵਾਸਤੇ, ਖਾਣ ਦੇ ਵਾਸਤੇ। ਪਰ ਕਵੀ ਜੀ ਲਿਖਦੇ ਨੇ ਕਿ ਹਨੂਮਾਨ ਨੇ ਆਪਣੇ ਸਰੀਰ ਨੂੰ ਉਸ ਤੋਂ ਦੂਣਾ ਜ਼ਿਆਦਾ ਵਧਾ ਲਿਆ। ਤਰਲੇ ਲੱਖਾਂ ਕਰਨ ਤੇ ਪੱਥਰ ਟਲੀ ਨਾ ਮੂਲ, ਨਾ ਖਾਈ ਮੂੰਹ ਪਾਈ ਨਾ ਗੱਲ ਬਣੀ ਗੱਲ ਬਣੂ ਪ੍ਰਤੀਕੂਲ। ਇੱਕ ਜੋਜਨ ਮੂੰਹ ਖੋਲ ਕੇ ਕਰਦੀ ਜਦੋਂ ਆਹਾਰ, ਦੂਣਾ ਹੋਇਆ ਪੌਣ ਪੁੱਤ ਕਰ ਨਿਜ ਤਨ ਵਿਸਥਾਰ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਪਵਨ ਦੇ ਪੁੱਤਰ ਹਨੂਮਾਨ ਨੇ ਆਪਣੇ ਸਰੀਰ ਨੂੰ ਫਿਰ ਉਹਦੇ ਮੂੰਹ ਤੋਂ ਦੁੱਗਣਾ ਵਧਾ ਲਿਆ ਤਾਂ ਕਿ ਕਿਸੇ ਪ੍ਰਕਾਰ ਦੇ ਨਾਲ ਇਹ ਮੈਨੂੰ ਮੂੰਹ ਦੇ ਵਿੱਚ ਨਾ ਪਾ ਸਕੇ। ਸੋ ਰਹਿ ਜੋਜਨ ਮੁਖ ਥੇ ਠਾਇਓ, ਤੁਰਤ ਪਲਨ ਸੁਤ ਬਤਸ ਪਾਇਓ। ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ 16 ਜੋਜਨ ਉਸਨੇ ਆਪਣੇ ਮੁਖ ਨੂੰ ਬਣਾ ਲਿਆ ਹੈ ਤੇ ਦੂਜੇ ਪਾਸੇ ਹਨੂਮਾਨ ਤੁਰੰਤ ਹੀ 32 ਜੋਜਨਾ ਵੱਡਾ ਜਿੰਨਾ ਵੱਡਾ ਹੋ ਗਿਆ। ਜਸ ਜਸ ਸੁਰਸਾ ਬਦਨ ਬੜਾਵਾ, ਤਾਸ ਦੂਣ ਕਪ ਰੂਪ ਦਿਖਾਵਾ। ਕਵੀ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਸੁਰਸਾ ਜਿੰਨਾ ਜਿੰਨਾ ਆਪਣੇ ਮੂੰਹ ਦਾ ਆਕਾਰ ਵਧਾਈ ਜਾਂਦੀ ਹੈ ਉਹਦੇ ਤੋਂ ਦੁੱਗਣਾ ਜਿਹੜਾ ਆਕਾਰ ਹੈ ਆਪਣੇ ਸਰੀਰ ਦਾ ਹਨੂਮਾਨ ਵਧਾਈ ਜਾ ਰਿਹਾ। 16 ਜੋਜਨ ਕਰ ਲਿਆ ਜਾਂ ਉਸ ਬਦਨ ਪਸਾਰ, ਤੁਰਤ ਪਵਨ ਪੁੱਤ ਪਸਰਿਆ 32 ਜੋਜਨ ਯਾਰ। ਜਿਉਂ ਜਿਉਂ ਸੁਰਸਾ ਮੂੰਹ ਨੂੰ ਸ਼ਕਤੀ ਨਾਲ ਵਧਾਏ, ਹਨੂਮਾਨ ਨਿਜ ਸ਼ਕਤ ਸੰਗ ਦੂਣਾ ਹੁੰਦਾ ਜਾਏ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਸੁਰਸਾ ਜਿੰਨਾ ਜਿੰਨਾ ਆਪਣੇ ਮੂੰਹ ਦਾ ਆਕਾਰ ਵਧਾਉਂਦੀ ਹੈ ਉਦੋਂ ਦੂਣਾ ਦੂਣਾ ਹਨੂਮਾਨ ਆਪਣੇ ਸਰੀਰ ਨੂੰ ਲਗਾਤਾਰ ਬਣਾਈ ਜਾਂਦਾ। ਸਤ ਜੋ ਜਨ ਤੇ ਆਨਨ ਕੀਨਾ, ਅਤ ਲਗ ਰੂਪ ਪਵਨ ਸੁਤ ਲੀਨਾ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਕਰਦਿਆਂ ਕਰਦਿਆਂ ਉਹਨੇ 100 ਯੋਜਨਾ ਤੱਕ ਆਪਣੇ ਮੁਖ ਦਾ ਵਿਸਥਾਰ ਕਰ ਲਿਆ। ਜਦੋਂ 100 ਯੋਜਨ ਦਾ ਮੂੰਹ ਬਣਾਇਆ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਯੁਕਤੀ ਦੇ ਨਾਲ ਹਨੂਮਾਨ ਨੇ ਬਹੁਤ ਛੋਟੇ ਸਰੂਪ ਨੂੰ ਧਾਰਨ ਕਰ ਲਿਆ। ਬਦਨ ਪੈਠ ਪੁਣ ਬਾਹਰ ਆਵਾ, ਮਾਂਗਾ ਬੇਦਾ ਤਾਹ ਸਿਰ ਨਾਵਾ। ਉਸਨੇ ਆਖਿਆ ਸੀ ਮੇਰੇ ਮੂੰਹ ਦੇ ਵਿੱਚ ਪੈ ਜਾ, ਮੈਂ ਤੈਨੂੰ ਮੂੰਹ ਦੇ ਵਿੱਚ ਪਾਉਣਾ ਚਾਹੁੰਦੀ ਹਾਂ। ਕਵੀ ਜੀ ਲਿਖਦੇ ਨੇ ਬੜੇ ਛੋਟੇ ਆਕਾਰ ਨੂੰ ਧਾਰਨ ਕਰਕੇ ਉਹਦੇ ਮੂੰਹ ਦੇ ਵਿੱਚ ਚਲਾ ਗਿਆ ਹਨੂਮਾਨ, ਛੇਤੀ ਹੀ ਮੂੰਹ ਦੇ ਵਿੱਚੋਂ ਬਾਹਰ ਆ ਗਿਆ ਤੇ ਫਿਰ ਉਸ ਵੇਲੇ ਬਾਹਰ ਨਿਕਲਣ ਤੋਂ ਬਾਅਦ ਉਹਨੇ ਸਿਰ ਨਵਾ ਕੇ ਆਪਣੇ ਜਾਣ ਦੀ ਉਹਦੇ ਤੋਂ ਵਿਦਾਇਗੀ ਮੰਗੀ। ਮੋਹ ਸੁਰਨ ਜਿਹੇ ਲਾਗ ਪਠਾਵਾ, ਬੁੱਧ ਬਲ ਮਰਮ ਤੋਰ ਮੈਂ ਪਾਵਾ। ਉਸ ਵੇਲੇ ਸੁਰਸਾ ਨੇ ਆਖਿਆ ਹਨੂਮਾਨ ਨੂੰ ਕਿ ਮੈਂ ਤੇਰੀ ਬੁੱਧੀ ਤੇ ਬਲ ਦਾ ਭੇਦ ਇਸ ਵੇਲੇ ਪਾ ਲਿਆ ਹੈ, ਜਿਸ ਵਾਸਤੇ ਦੇਵਤਿਆਂ ਨੇ ਮੈਨੂੰ ਕੱਲਿਆ ਸੀ ਉਹ ਜਿਹੜਾ ਮੇਰਾ ਕਾਰਜ ਹੈ ਉਹ ਪੂਰਾ ਹੋ ਗਿਆ। ਇਸ ਪ੍ਰਕਾਰ ਦੇ ਨਾਲ ਸੁਰਸਾ ਨੇ ਆਖਿਆ ਹਨੂਮਾਨ। 100 ਜੋਜਨ ਮੂੰਹ ਖੋਲ ਕੇ ਜਾਂ ਪ੍ਰਗਟੀ ਸੱਪ ਨਾਰ, ਫਿਰ ਉਹ ਮੱਛਰ ਬਣ ਗਿਆ ਅਤਿ ਲਘੂ ਪਵਨ ਕੁਮਾਰ। ਕਦੀ ਮੂੰਹ ਵਿੱਚ ਤਸਿਓ ਝਟ ਨਿਕਲੇ ਮੁੜ ਬਾਹਰ, ਨਾ ਨਿਗਲੇ ਨਾ ਖਾ ਸਕੇ ਵੇਖੋ ਅਚਰਜਕਾਰ। ਮੈਂ ਦਾਸੀ ਹਾਂ ਪਵਨ ਪੁੱਤ ਮੈਂ ਤੇਥੋਂ ਬਲਿਹਾਰ, ਦੇਵਾਂ ਭੇਜੀ ਪਰਖ ਹਿਤ ਬਲ ਤੁਧ ਅਪਰ ਅਪਾਰ। ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਆਖਿਆ ਸੁਰਸਾ ਨੇ ਕਿ ਮੈਂ ਤੇ ਸਿਰਫ ਤੇਰੀ ਪ੍ਰੀਖਿਆ ਲੈਣ ਦੇ ਵਾਸਤੇ ਹਨੂਮਾਨ ਆਈ ਸਾਂ, ਪਰ ਮੈਂ ਹੁਣ ਜਾਣ ਚੁੱਕੀ ਹਾਂ ਤੇਰੇ ਵਿੱਚ ਬਲ ਵੀ ਬਹੁਤ ਹੈ ਤੇ ਤੇਰੇ ਵਿੱਚ ਬੁੱਧੀ ਵੀ ਬਹੁਤੀ। ਰਾਮ ਕਾਜ ਸਭ ਕਰ ਹੋ, ਤੁਮ ਬਲ ਬੁੱਧ ਨਿਧਾਨ, ਆਸ਼ਿਸ਼ ਦੇ ਗਈ ਸੋ ਹਰਸ਼ ਚੱਲਿਓ ਹਨੂਮਾਨ। ਗ੍ਰੰਥਕਾਰ ਤੁਲਸੀਦਾਸ ਜੀ ਲਿਖਦੇ ਨੇ ਉਸਨੇ ਆਖਿਆ ਕਿ ਤੁਸੀਂ ਭਗਵਾਨ ਰਾਮ ਚੰਦਰ ਜੀ ਦੇ ਸਾਰੇ ਕਾਰਜ ਪੂਰਨ ਕਰੋਗੇ ਕਿਉਂਕਿ ਤੁਸੀਂ ਬਲ ਤੇ ਬੁੱਧੀ ਦੇ ਕਰੋ। ਇਸ ਤਰ੍ਹਾਂ ਆਸ਼ੀਰਵਾਦ ਦੇ ਕੇ ਉਹ ਫਿਰ ਉਥੋਂ ਵਾਪਸ ਪਰਤ ਗਈ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ, ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਜ਼।